ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜੀਵਨ ਕਥਾ ਦੇ ਵਿੱਚ ਹੈ। ਉਹਨਾਂ ਦੀ ਲੰਬੀ ਕਥਾ, ਉਹਦੇ ਵਿੱਚ ਬੜਾ ਅਹਿਮ ਤੇ ਜਿਸਨੂੰ ਸੰਪੂਰਨ ਕਥਾ ਦੇ ਵਿੱਚ ਸਭ ਤੋਂ ਔਖੀ ਕਥਾ ਮੰਨਿਆ ਜਾਂਦਾ ਹੈ, ਉਹ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਪੰਜਵੀਂ ਰੁੱਤ ਦੀ ਕਥਾ ਹੈ। ਪੰਜਵੀਂ ਰੁੱਤ ਦੇ 10 ਅਧਿਆਇ ਇਸੇ ਨੇ ਤੇ ਜਿਹਨਾਂ ਨੂੰ ਬਹੁਤ ਸਿਧਾਂਤਕ ਤੌਰ ਤੇ ਕਠਿਨ ਮੰਨਿਆ ਹੈ, ਇਸ ਕਰਕੇ ਇੱਕ ਗੱਲ ਸਰੋਤਾ ਜਨ ਸਾਰੇ ਸਮਝ ਲਓ ਜਿੰਨੇ ਵੀ ਤੁਸੀਂ ਬੈਠੇ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ ਵੀ ਕਥਾ ਚੱਲਦੀ ਦੇ ਅੰਦਰ ਕੋਈ ਗੱਲ ਕਰੇ ਨਾ, ਉਹ ਸਿੱਧਾ ਜੰਮਪੁਰੀ ਦਾ ਟਿਲਟ ਹੈ, ਨਰਕਾਂ ਦਾ ਟਿਲਟ ਹੈ ਸਿੱਧਾ ਹੈ। ਇਹ ਰਹਿਤਨਾਮਿਆਂ ਦੇ ਵਿੱਚ ਕਿਸੇ ਵੀ ਗੁਰਸਿੱਖ ਤੋਂ ਪੜ੍ਹਾ ਲੈਣਾ, ਆਪਾਂ ਆਏ ਹਾਂ ਆਪਣਾ ਭਲਾ ਕਰਨ ਵਾਸਤੇ, ਕਮ ਸੇ ਕਮ ਆਪਣਾ ਵੀ ਭਲਾ ਲੋਚੋ ਦੂਸਰੇ ਦਾ। ਪਹਿਲੀ ਗੱਲ ਸੰਗਤ ਗੱਲ ਕਰਨੀ ਨੇ, ਦੂਸਰੀ ਗੱਲ ਜੇ ਮਜ਼ਬੂਰ ਕਰਨੀ ਪਵੇ ਤਾਂ ਕੋਲ ਬੈਠੇ ਨੂੰ ਪਤਾ ਨਾ ਲੱਗੇ ਵੀ ਕੀ ਕਹਿ ਰਿਹਾ। ਇਸ ਪ੍ਰਕਾਰ ਦਾ ਥੋੜ੍ਹਾ ਜਿਹਾ ਵਿਧਾਨ ਜਿਹੜਾ ਗੁਰਮਤ ਹੈ, ਕਿਹਨੇ ਗੱਲ ਕਰਨੀ ਹੈ ਬਾਹਰ ਜਾ ਕੇ ਕਰ ਸਕਦਾ, ਪੰਡਾਲ ਦੇ ਅੰਦਰ ਨਹੀਂ, ਇਹ ਮਰਿਆਦਾ ਤੋਂ ਉਲਟ ਹੈ ਬਾਤ। ਤਾਂ ਕਿ ਪੁੰਨ ਦੇ ਥਾਂ ਤੇ ਸਾਨੂੰ ਪਾਪ ਨਾ ਚਿੰਬੜੇ। ਕੁਛ ਲੋਕਾਂ ਨੇ ਇੱਥੇ ਜਿਹੜੇ ਪਾਪ ਰਹਿੰਦੇ ਨੇ, ਵੈਸੇ ਤਾਂ ਵਾਹਿਗੁਰੂ ਨੇ ਉਹਨਾਂ ਦਾ ਵੀ ਤਾਂ ਕੁਛ ਨਾ ਕੁਛ ਕਰਨਾ ਹੀ ਹੈ। ਜਿਹੜੇ ਚੁੱਪ ਕਰੇ ਬੈਠੇ ਹੈ ਉਹਨਾਂ ਦੇ ਜਿਹੜੇ ਪਾਪ ਲੈਂਦੇ ਆ ਉਹ ਕਿਸੇ ਨੂੰ ਤਾਂ ਦੇਣੀ ਹੈ। ਫਿਰ ਇਸ ਪ੍ਰਕਾਰ ਭਾਈ ਜਿਹੜਾ ਗੱਲਬਾਤ ਕਰਦਾ ਫਿਰ ਉਹਦੇ ਹੀ ਸੇ ਆ ਜਾਂਦੇ ਨੇ ਦੂਜਿਆਂ ਦੇ ਪਾਪ। ਆਪਣਾ ਆਪਣਾ ਭਲਾ ਲੋਚੋ, ਸਾਰੇ ਆਪਣੀ ਕਲਿਆਣ ਵਾਸਤੇ ਆਏ ਆ, ਗੱਲਾਂ ਵਾਸਤੇ ਨਹੀਂ। ਸੋ ਕਥਾ ਅਜਿਹੇ ਥਾਂ ਤੇ ਹੈ ਜਿੱਥੇ ਸ਼ੀਸ਼ਿਆਂ ਦਾ ਮਹਿਲ ਹੈ, ਇੱਕ ਨਿੱਕੀ ਜਿਹੀ ਰੋੜੀ ਜਿਹੜੀ ਹੈ ਬਜਰੀ ਦੀ ਮਾਰਦੇ, ਉਹਦੇ ਚ ਵੀ ਤ੍ਰੇੜੇ ਆਦਮ ਦਾ ਸ਼ੀਸ਼ੇ। ਇਸ ਕਥਾ ਦੇ ਵੈਸੇ ਤਾਂ ਕਥਾ ਕਿਸੇ ਥਾਂ ਵੀ ਹੋਵੇ ਬਹੁਤ ਹੀ ਇਕਾਗਰਤਾ ਦੀ ਲੋੜ ਹੈ, ਪਰ ਇਹ 10 ਅਧਿਆਇ ਜਿਹੜੇ ਨੇ ਇਹਨਾਂ 10 ਅਧਿਆਵਾਂ ਦੀ ਕਥਾ ਬਹੁਤ ਹੀ ਇਕਾਗਰਤਾ। ਕਥਨਾ ਕਰੜਾ ਸਾਰ ਜਿਹੜਾ ਗਿਆਨ ਹੈ ਨਾ, ਕਥਨਾ ਕਰੜਾ ਸਾਰ ਕਿਹਾ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਜੋ ਭਾਈ ਦਇਆ ਸਿੰਘ ਜੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੁਕਮ ਵਿੱਚ ਇਹ ਬ੍ਰਹਮ ਵਿਚਾਰ ਸੁਣਾ ਰਹੇ, ਨਿਰੋਲ ਤੱਤਵ ਗਿਆਨ ਸੁਣਾ ਰਹੇ। ਇਹਦੇ ਚ ਪਹਿਲਾਂ ਲਕਸ਼ਣ ਦੱਸਿਆ ਵੀ ਗੁਰੂ ਕੈਸਾ ਹੁੰਦਾ, ਉਦੋਂ ਬਾਅਦ ਫਿਰ ਲਕਸ਼ਣ ਕੀਤਾ ਸਿੱਖ ਕੈਸਾ ਹੁੰਦਾ, ਤੇ ਇਹ ਸਾਰੀਆਂ ਵਿਚਾਰਾਂ ਉਪਦੇਸ਼ ਕੈਸਾ ਹੋਵੇ, ਸਿੱਖ ਕੈਸਾ ਹੈ, ਉਪਦੇਸ਼ ਕੈਸਾ ਹੈ, ਮਰਨਾ ਕੀ ਹੈ, ਜੰਮਣਾ ਕੀ ਹੈ, ਇਹ ਸਾਰੀਆਂ ਵਿਚਾਰਾਂ ਇਸ ਅਧਿਆਇ ਵਿੱਚ ਆ ਰਹੀਆਂ ਹੁੰਦੀਆਂ। ਤੇ ਜਿਹੜੀ ਜਗਿਆਸੂ ਜਿਹੜਾ ਹੈ ਉਹਦੇ ਲਈ ਅਧਿਕਾਰੀ ਦੇ ਲਕਸ਼ਣ ਕੀਤੇ ਜੋ ਕੱਲ੍ਹ ਆਪ ਜੀ ਨੇ ਸੁਣੇ ਸੀ, ਇਹ ਮਲ ਵਖੇਲ ਜਾਗੈ ਨਹੀਂ ਕਿਰਤ ਏਕ ਅਗਿਆਨ ਹੋਵੇ ਚਉ ਸਾਧਨ ਸਹਿਲ ਸੋ ਅਧ ਕਿਰਤ ਤੂੰ ਮਾਂ। ਮਲ ਵੇ ਮਲ ਦੋਸਤ ਦੀ ਨਿਵਿਰਤੀ ਸੇਵਾ ਕਰਕੇ ਹੋਗੀ ਹੋਵੇ, ਨਾਮ ਜਪ ਕੇ ਉਪਾਸਨਾ ਕਰਕੇ ਮਨ ਦੀ ਚੰਚਲਤਾ ਖਤਮ ਕਰ ਦਿੱਤੀ ਹੋਵੇ, ਕੇਵਲ ਅਜੇ ਅਗਿਆਨ ਬਾਕੀ ਰਹਿੰਦਾ ਹੋਵੇ। ਕਿੰਤ ਏਕ ਅਗਿਆਨ, ਦੂਸਰਾ ਪੱਖ ਹੋਵੇ ਚਵ ਸਾਧਨ ਸਹਿਤ ਬੈਰਾਗ ਵਿਵੇਕ ਖਟਸੰਤੀ ਮੋਹ ਇੱਛਾ, ਇਹ ਚਾਰ ਸਾਧਨਾਂ ਦੇ ਸਹਿਤ ਹੋਵੇ। ਸੋ ਅਧ ਕਿਰਤ ਤੂੰ ਮਾਂ, ਉਹ ਮਨ ਲੈ ਲਈ ਉਹ ਅਧਿਕਾਰੀ ਹੈ, ਗਿਆਨ ਦਾ ਅਧਿਕਾਰੀ ਹੈ, ਇਹ ਅਧਿਕਾਰੀ ਦਾ ਲਕਸ਼ਣ ਕੀਤਾ। ਤੋ ਜਿਸ ਪ੍ਰਕਾਰ ਇਹਦੇ ਵਿੱਚ ਕਹਿ ਦਿੱਤਾ ਵੀ ਜਿਹੜਾ ਐਸਾ ਅਹੰਕਾਰੀ ਹੈ ਚਾਰ ਸਾਧਨ ਉਹਦੇ ਕੋਲ ਤੇ ਮਰ ਬਖੇਰ ਦੀ ਨਿਵਰਤੀ ਹੋ ਚੁੱਕੀ ਹੈ, ਉਹੀ ਸਿੱਖ ਹੈ, ਉਹੀ ਮੁਕਸ਼ੂ ਹੈ, ਅਧਿਕਾਰੀ ਉਹੀ ਹੈ। ਸੋ ਇੱਥੋਂ ਹੀ ਕਥਾ ਆਰੰਭ ਹੁੰਦੀ ਹੈ, ਸੁਣਨਾ ਕਰੋ ਜੀ।
ਸਿੱਖ ਸੋਈ ਲਖ ਲਹਿ ਕਲਿਆਣ,
ਭਾਈ ਉਹੀ ਸਿੱਖ ਹੈ ਤੇ ਜਾਣ ਲਓ ਵੀ ਉਹਦੀ ਕਲਿਆਣ ਹੋ ਜਾਏ। ਕਲਿਆਣ ਤੋਂ ਭਾਵੇ ਮੁਕਤੀ, ਜੰਮਣ ਮਰਨ ਤੋਂ ਰਹਿਤ ਹੋ ਜਾਏ। ਸਿੱਖੀ ਸਿੱਖਿਆ ਗੁਰੂ ਵਿਚਾਰ, ਐਸਾ ਸਿੱਖ ਹੈ ਕਿ ਉਹਨੂੰ ਸਿੱਖ ਕਿਹਾ ਜਾਂਦਾ ਹੈ ਜਿਹਦੇ ਕੋਲ ਇਹ ਸਾਧਨ ਹਨ ਤੇ ਕਲਿਆਣ ਮੁਕਤੀ ਹੋ ਜਾਏਗੀ ਉਸਦੀ ਤੇ। ਪਰ ਦੋ ਗੱਲਾਂ ਵੀ, ਗੁਰੂ ਵੀ ਪੂਰਾ ਹੋਵੇ, ਸਿੱਖ ਵੀ ਜਿਹੜਾ ਹੈ ਉਹਦੇ ਕੋਲ ਦੇ ਇਹ ਸਾਧਨ ਹੋਣ, ਯਾਨੀ ਭਾਂਡਾ ਵੀ ਹੋਵੇ ਤੇ ਵਸਤੂ ਪਾਉਣ ਵਾਲਾ ਵੀ ਹੋਵੇ। ਜੇ ਭਾਂਡਾ ਹੈ ਵਸਤੂ ਪਾਉਣ ਵਾਲਾ ਨਹੀਂ ਤਾਂ ਭਾਂਡਾ ਖਾਲੀ ਰਹਿ ਜੂ। ਜੇ ਭਾਂਡਾ ਹੈ ਨੀ ਵਸਤੂ ਹੈਗੀ ਤਾਂ ਪਾਓ ਕਿੱਥੇ? ਸਤਿਗੁਰੂ ਦੇ ਕੋਲ ਬ੍ਰਹਮ ਗਿਆਨ ਰੂਪੀ ਬੜਮੁੱਲੀ ਵਸਤੂ ਹੈ। ਸਤਿਗੁਰ ਕਹਿ ਬਸ ਚਾਰ ਪਦਾਰਥ, ਸਿੱਖ ਦਾ ਅੰਤਸ਼ਕਰਨ ਕੀ ਭਾਂਡਾ ਚਾਹੀਦਾ। ਜੇ ਭਾਂਡਾ ਤਾਂ ਹੈ, ਭਾਂਡਾ ਹੁੰਦਾ ਹੈ ਤਾਂ ਵੀ ਉਹ ਵਸਤੂ ਪੈਣੀ ਹੈ। ਭਾਂਡਾ ਵੀ ਸਿੱਧਾ ਚਾਹੀਏ, ਸਿੱਧਾ ਵੀ ਹੋਵੇ ਭਾਂਡਾ ਵੀ ਹੋਵੇ, ਲੇਕਿਨ ਭਾਂਡਾ ਅਤ ਵਿਲੀਨ ਹੋਵੇ। ਭਾਂਡਾ ਅਤ ਵਿਲੀਨ ਧੋਤਾ ਅੱਛਾ ਨਾ ਹੋਏ ਜੀ, ਉਹਦੇ ਵਾਸਤੇ ਵੀ ਹੁਕਮ ਹੈ ਭਾਂਡਾ ਧੋਏ ਵੈਸ਼ ਧੂਪ ਦੇ ਵਹੋ ਤਾਂ ਦੁੱਧੇ ਕੋ ਜਾ ਦੁੱਧ ਕਰਨ ਤੁਹਾਨੂੰ ਸੁਰਤ ਸਮਾਇਣ ਹੋਏ ਨਿਰਾਸ਼ ਜਮਾਓ। ਪਰ ਭਾਂਡਾ ਧੋਵੇ ਕੌਣ ਜੇ ਕੱਚਾ ਸਾਜੇ, ਤਾਤੂ ਪੰਜ ਰਲਾਏ ਕੂੜਾ ਪਾਜੇ। ਇਸ ਪ੍ਰਕਾਰ ਅੰਤਸ਼ਕਰਨ ਇੱਕ ਭਾਂਡਾ ਹੈ, ਰਾਗ ਦਵੈਸ਼ ਦੀ ਮੈਲ ਦੇ ਨਾਲ ਜੂਠਾ ਹੋਇਆ ਹੋਇਆ ਹੈ, ਕਾਮ ਕ੍ਰੋਧ ਆਦਿ ਵਿਕਾਰ ਦੇ ਪਏ ਨੇ। ਮਲ ਮੂਤਰ ਦੇ ਭਾਂਡੇ ਵਿੱਚ ਕਦੇ ਕੋਈ ਨਿਸ਼ਾਨ ਦੁੱਧ ਨਹੀਂ ਪਾਇਆ ਕਰਦਾ, ਪਾਦਵੇ ਤਾਂ ਦੁੱਧ ਠੀਕ ਨਹੀਂ ਰਹੇਗਾ। ਅਨ ਅਧਿਕਾਰੀ ਨੂੰ ਦਿੱਤਾ ਉਪਦੇਸ਼ ਬ੍ਰਹਮ ਗਿਆਨ ਪੈਦਾ ਨਹੀਂ ਕਰੇਗਾ, ਉਹ ਵੀ ਵਿਅਰਥ ਹੋ ਜਾਏ। ਇਸ ਕਰਕੇ ਉਹਨੂੰ ਸਿੱਖ ਕਹਿੰਦੇ ਨੇ, ਉਹ ਸਿੱਖ ਹੈ ਔਰ ਉਹਦੀ ਕਲਿਆਣ ਹੋ ਜਾਏ, ਮੁਕਤ ਹੋ ਜਾਏਗਾ।
ਅਪਰ ਦੇਹ ਭੋਖਣ ਕੇ ਜਾਨ,
ਬਾਕੀਆਂ ਨੂੰ ਭਾਈ ਸਿੱਖ ਨਹੀਂ ਕਹਿ ਸਕਦੇ। ਉਹ ਕੌਣ ਹਨ? ਭਾਈ ਦਇਆ ਸਿੰਘ ਕਹਿੰਦੇ, ਉਹ ਤਾਂ ਪੇਟ ਭਰਨ ਵਾਲੇ ਹੀ ਵਿਚਾਰੇ, ਭੋਖਣ ਨਾ ਭਰਨ, ਪੇਟ ਭਰਨ ਵਾਸਤੇ ਤੁਰੇ ਫਿਰਦੇ ਹੈ ਤੇ ਕਲਿਆਣ ਦੀ ਬਾਤ ਨਹੀਂ ਹੈ। ਸੋ ਇਸ ਕਰਕੇ ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਲੰਘਾਏ ਬਾਹਰ, ਤੇ ਸਿੱਖ ਤਾਂ ਸਿੱਖਿਆ ਤੋਂ ਹੀ ਹੈ, ਸਿੱਖ ਤਾਂ ਰਹਿਤ ਬਹਿਤ ਤੋਂ ਹੀ ਹੈ। ਸਿੱਖੀ ਦਾ ਦਾਵਾ ਬਹੁਤ ਸਾਰੇ ਲੋਕ ਕਰਦੇ ਜੀ, ਅਸੀਂ ਕਿਹੜਾ ਸਿੱਖ ਨਹੀਂ ਹਾਂ, ਸਾਡੇ ਕੀ ਕਮੀ ਹੈ ਜੀ, ਬਲਕਿ ਆਪਣੀ ਹੰਕਾਰ ਦੇ ਸ਼ਹਿਦ ਬਹਿਣਗੇ, ਅਸੀਂ ਤਾਂ ਅੰਮ੍ਰਿਤਧਾਰੀਆਂ ਨਾਲੋਂ ਵੀ ਚੰਗੇ ਹਾਂ ਜੀ, ਆਪ ਹੀ ਕਹਿ ਰਹੇ ਹਾਂ ਤਾਂ ਆਪ ਹੀ ਬੁੱਢ ਸਵਾਗਤ ਕਰਨ ਵਾਲੇ, ਆਪਣੀ ਵਡਿਆਈ ਆਪ ਹੀ ਕਰਦੇ ਹੈ। ਖੈਰ ਉਹ ਤਾਂ ਇਸ ਕਰਕੇ ਵੀ ਉਹਨਾਂ ਦੀ ਮਜ਼ਬੂਰੀ ਹੈ, ਦੂਸਰਾ ਕੋਈ ਮਿਲਦਾ ਹੀ ਨਹੀਂ ਉਹਨਾਂ ਨੂੰ ਵਡਿਆਈ ਕਰਨ ਵਾਲਾ, ਆਪਣੇ ਆਪ ਨੂੰ ਆਪ ਹੀ ਚੰਗਾ ਕਹਿ ਕੇ ਦਿਲ ਠੰਡਾ ਕਰ ਲੈਂਦੇ ਹੈ। ਅਸੀਂ ਕਿਸੇ ਤੋਂ ਕੀ ਘੱਟ ਹੈ ਜੀ, ਨਾਮ ਜਪਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਸਵੇਰੇ ਵੀ ਉੱਠਦੇ ਹਾਂ, ਦਾਨ ਪੁੰਨ ਕਰਦੇ ਹਾਂ, ਨਹੀਂ ਅਮਰ ਸਕਿਆ ਤਾਂ ਕੀ ਹੋ ਗਿਆ। ਸੋ ਇਹ ਸਾਸ ਵੀ ਆਪਣਾ ਦਿਲ ਸਰਸਾ ਕਰਨ ਦੀ ਬਾਤ ਹੈ, ਸਤਿਗੁਰ ਵਜੋਂ ਗੁਰ ਨਹੀਂ ਕੋਈ, ਨਿਮਰੇ ਕਰ ਹੈ। ਇਹ ਗੁਰੂ ਸਾਹਿਬ ਜੀ ਬੜੇ ਦਿਆਲੂ ਨੇ, ਸਾਰੇ ਸੰਸਾਰ ਨੂੰ ਆਪਣੇ ਪਿਆਰ ਦੀਆਂ ਪੂਜਾਂ ਬੁਲਾ ਦਿੱਤੀਆਂ ਗੁਰੂ ਨਾਨਕ ਨੇ, ਸਦਾ ਦੇ ਦਿੱਤਾ ਪੂਰੇ ਸੰਸਾਰ ਨੂੰ। ਚਾਰ ਵਰਨਾਂ ਦੇ ਅੰਦਰ ਸੰਸਾਰ ਵੰਡਿਆ ਹੋਇਆ, ਜਦੋਂ ਗੁਰੂ ਨਾਨਕ ਨੇ ਸੱਦਾ ਦਿੱਤਾ ਹੈ ਉਦੋਂ ਬ੍ਰਾਹਮਣਾਂ ਦਾ ਨਾਂ ਲੈ ਕੇ ਵੀ ਕਿਹਾ ਤੁਸੀਂ ਵੀ ਆ ਜਾਓ, ਛਤਰੀਆਂ ਨੂੰ ਕਿਹਾ ਤੁਸੀਂ ਵੀ ਆ ਜਾਓ, ਵੈਸ ਤੇ ਸ਼ੂਦਰ ਸਾਰਿਆਂ ਦੇ ਲਈ ਪੂਜਾ ਪਸਾਰ ਕੇ ਉੱਚੀ ਆਵਾਜ਼ ਮਾਰ ਕੇ ਕਿਹਾ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸੰਤ, ਉਪਦੇਸ਼ ਤੁਹਾਨੂੰ ਮਿਲੂਗਾ ਸਾਰਿਆਂ ਨੂੰ, ਲੰਗਰ ਮਿਲੂਗਾ ਸਾਰਿਆਂ ਨੂੰ, ਇਹਦੇ ਕੋਈ ਦੁਵੈਸ਼ ਨਹੀਂ ਹੋ ਸਕਦੀ। ਮੇਰੇ ਸਿੱਖ ਤੁਹਾਡੇ ਨਾਲ ਪੰਗਤ 'ਚ ਬੈਠੇ ਹਾਂ, ਇਹ ਨਫ਼ਰਤ ਨਹੀਂ ਕਰ ਸਕਦੇ ਵੀ ਤੁਸੀਂ ਗੁਰੂ ਕੇ ਸਿੱਖ ਨਹੀਂ ਹੋ, ਤੁਸੀਂ ਰੋਟੀ ਕਿਉਂ ਖਾ ਰਹੇ ਹੋ ਗੁਰਦੁਆਰੇ। ਦੁਨੀਆਂ ਦਾ ਕੋਈ ਬੰਦਾ ਅੱਜ ਦੇ ਗੁਰਦੁਆਰੇ ਕਿਸੇ ਦੀ ਹਿੰਮਤ ਨਹੀਂ ਹੈ ਪੰਗਤ 'ਚ ਬੈਠੇ ਨੂੰ ਕਹਿ ਦੇਵੇ ਤੂੰ ਰੋਟੀ ਕਿਉਂ ਖਾ ਰਿਹਾ ਇੱਥੇ। ਅੱਜ ਦੁਨੀਆਂ ਦਾ ਕੋਈ ਵੀ ਕਿਸੇ ਧਰਮ ਵਾਲਾ ਇੱਥੇ ਕਥਾ ਸੁਣਨ ਵਾਸਤੇ ਆ ਜਾਵੇ, ਤੁਹਾਡੀ ਹਿੰਮਤ ਨਹੀਂ ਕਿ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਤਾਂ ਕਥਾ ਸਾਡੇ ਗੁਰੂ ਦੀ ਹੈ, ਸਾਡੇ ਸਿੱਖਾਂ ਵਾਸਤੇ ਹੈ, ਤੁਸੀਂ ਇੱਥੇ ਕੀ ਕਰਨ ਆਏ ਹੋ। ਕੋਈ ਵੀ ਨਹੀਂ ਕਹਿ ਸਕਦਾ ਇਹ ਗੱਲ, ਕਿਉਂਕਿ ਸਾਰਿਆਂ ਵਾਸਤੇ ਸਾਂਝੀ ਹੈ। ਸੋ ਇਸ ਕਰਕੇ ਇਹ ਤਾਂ ਹੈ ਸਾਂਝ ਸਾਰੀ ਮਨੁੱਖਤਾ ਦੇ ਨਾਲ, ਜਿਸ ਤਰ੍ਹਾਂ ਸਹੁਰੇ ਘਰ ਵਿੱਚ ਪਤੀਵਰਤਾ ਔਰਤ ਦਾ ਸੰਬੰਧ ਤਾਂ ਸਹੁਰੇ ਪਰਿਵਾਰ ਦੇ ਵਿੱਚ ਸਾਰਿਆਂ ਨਾਲ ਹੀ ਹੈ, ਰਿਸ਼ਤੇ ਸਾਰਿਆਂ ਨਾਲ ਹੀ ਨੇ, ਪਰ ਜੋ ਸੰਬੰਧ ਪਤੀ ਨਾਲ ਹੈ ਉਹ ਕਿਸੇ ਹੋਰ ਨਾਲ ਨਹੀਂ ਹੈ। ਪਤੀ ਦਾ ਵੀ ਜੋ ਸੰਬੰਧ ਪਤਨੀ ਨਾਲ ਹੈ ਉਹ ਕਿਸੇ ਨਾਲ ਨਹੀਂ, ਜਿਹੜਾ ਸੰਬੰਧ ਗੁਰੂ ਤੇ ਸਿੱਖ ਦਾ ਹੈ ਇਹ ਦੂਸਰਿਆਂ ਨਾਲ ਨਹੀਂ ਹੋ ਸਕਦਾ। ਸੋ ਸਿੱਖ ਸਕਾ ਬੰਧਕ ਹੈ ਭਾਈ ਜੇ ਗੁਰ ਕੇ ਪਾਣੀ ਵਿੱਚ ਆ, ਤੇ ਗੁਰੂ ਤੇ ਸਿੱਖ ਦਾ ਪੀਰ ਮਰੀਦਾ ਬਿਰਹੜੀ ਉਹ ਨਿਰ ਹੈ ਨਾਲੇ। ਸੋ ਉਹ ਸਿੱਖ ਹੈ, ਬਾਕੀ ਦਾ ਭਾਈ ਪੇਟ ਭਰਨ ਵਾਲੇ ਹਨ। ਸਿੱਖੀ ਪੰਜ ਪ੍ਰਕਾਰ ਦੀ ਹੈ, ਦੇਖਾ ਦੇਖੀ ਦੀ ਹੈ, ਭੇਖ ਦੀ ਹੈ, ਇਤਿਹਾਸਕ ਹਨ, ਦਿਖਾਵੇ ਦੀ ਸਿੱਖੀ ਹੁੰਦੀ ਹੈ, ਲੋਕੀ ਕਹਿਣ ਵੀ ਇਹ ਸਿੱਖ ਹੈ, ਅੰਦਰ ਸਿੱਖੀ ਨਹੀਂ ਹੈ, ਸਿੱਖਿਆ ਨਹੀਂ ਹੈ ਅੰਦਰ। ਦੋ ਚੀਜ਼ਾਂ ਨੇ, ਇੱਕ ਸਿੱਖੀ ਦਾ ਲਿਬਾਸ ਹੈ, ਇੱਕ ਸਿੱਖੀ ਹੈ ਪਹਿਰਾਵਾ ਹੈ, ਇੱਕ ਸਿੱਖੀ ਦਾ। ਜੇ ਪਹਿਰਾਵਾ ਤਾਂ ਸਿੱਖੀ ਦਾ ਹੈ, ਸਿੱਖੀ ਉਹਦੇ ਅੰਦਰ ਨਹੀਂ ਹੈ, ਉਹ ਧੋਖਾ ਖੁਦ ਆਪਣੇ ਆਪ ਨਾਲ ਵੀ ਕਰ ਰਿਹਾ, ਦੂਜੇ ਨਾਲ ਤਾਂ ਹੈ। ਜੇ ਸਿੱਖੀ ਹੈ, ਸਿੱਖੀ ਦਾ ਪਹਿਰਾਵਾ ਨਹੀਂ, ਉਹਦੇ ਵਾਸਤੇ ਵੀ ਘੱਟ ਵਾਲੇ ਬਾਣੀ ਬਾਣਾ ਪੰਥ ਪਛਾਣ, ਇਹ ਪੰਥ ਦੋਨੇ ਖੰਭਰ ਪੰਚ। ਸੋ ਇਸ ਕਰਕੇ ਸਾਸਤਰ ਜੀ ਦੋਨਾਂ ਦਾ ਸੁਮੇਲ ਹੈ, ਉਹ ਸਿੱਖ ਹੈ ਭਾਈ ਦਇਆ ਸਿੰਘ ਜੀ ਕਹਿੰਦੇ। ਹੁਣ ਅੱਗੇ ਦੱਸਦੇ ਹਨ ਜੀ,
ਉਪਦੇਸ਼ ਹੋਏ ਵਿਚਾਰ ਆਤਮਾ ਨਾਤਮ।
ਤਾਂ ਭਾਂਡਾ ਪਿੱਛੇ ਤਿਆਰ ਕੀਤਾ ਗਿਆ, ਭਾਂਡੇ ਵਿੱਚ ਵਸਤੂ ਕਿਹੜੀ ਪਾਉਣੀ ਹੈ, ਉਪਦੇਸ਼ ਕੈਸਾ ਹੋ, ਸਿੱਖਿਆ ਕੈਸੀ ਹੋ, ਸਿੱਖ ਨੂੰ ਜਿਹੜੀ ਸਿੱਖਿਆ ਦੇਣੀ ਹੈ ਗੁਰੂ ਕਿਹੜੀ ਸਿੱਖਿਆ ਦਿੰਦਾ, ਉਪਦੇਸ਼ ਕਿਹੜਾ ਦਿੰਦਾ। ਤੇ ਹੁਣ ਉਹ ਦੱਸਦੇ ਨੇ, ਕਹਿੰਦੇ ਹੋਏ ਵਿਚਾਰ ਅਗਬੋਧੇ
ਆਤਮਾ ਨਾਤਮ।
ਅਸਲੀ ਸਿੱਖਿਆ ਹੈ ਉਪਦੇਸ਼ ਹੋਵੇ ਆਤਮਾ ਅਨਾਤਮਾ ਦਾ। ਅਨਾਤਮ ਪਦਾਰਥ ਕਿਹੜੇ ਹਨ, ਆਤਮਾ ਕੀ ਹੈ। ਸਾਡੇ ਇਸ ਚਮੜੇ ਦੇ ਮਕਾਨ ਵਿੱਚ ਇਹ ਜਿਹੜਾ ਜਿਸਮ ਹੈ, ਸਾਡਾ ਸਰੀਰ ਜਿਹੜਾ ਹੈ, ਇਹਦੇ ਅੰਦਰ ਸਰੀਰ ਨੂੰ ਚਲਾਉਣ ਵਾਲੀ ਇੱਕ ਵਾਹਿਗੁਰੂ ਦੀ ਚੇਤਨ ਸੱਤਾ ਹੈ, ਚੇਤਨ ਦਾ ਇੱਕ ਹਿੱਸਾ ਹੈ, ਉਹਨੂੰ ਚੇਤਨ ਦੇ ਅੰਸ਼ ਕਹਿੰਦੇ, ਚੇਤਨ ਦਾ ਇੱਕ ਹਿੱਸਾ। देखो चेतन बढ़िया नहीं जा सकता जिमें आकाश बढ़िया नहीं जा सकता, फिर भी आकाश के अंदर चार भेद बने गए, घटाकाश बटाकाश मेघाकाश महाकाश। ते हवा जिहड़ी है उहदा टुकड़ा नहीं हो सकता, पर वाहिगुरु परमेश्वर की घाट ऐसी है कि हवा नू शरीर दे विच दस टिकाणियां ते जिवें बूहे दे पहरेदार खड़ा हो गए, नौकर खड़े होण महल से चार छपेरे, ये जिसम दे महल दे विच पौन नू थां थां ते दस जूड़ियां दित्तियां, प्राण अपान समान उदान ब्यान नाग कूर्म कर्क देवदत्त त्रिजय, ये सारिया का अस्थान और किरिया वक्री होने करके इको हवा के दस नाम बैठ गए। हवा दे आकाश इको ही है, कड़ा बन गया उसके करके कटाकाश, मकान बन गया मठाकाश, बदल आ गए विचकार बदलों से धरती के विचाले जो आकाश आ गया मेघाकाश, जिहड़ा बदलों के उपर रह गया सारे व्याप गए महाकाश। तो इस तरह चेतन के विचार सास जी किसे है अगे सारिया विचार होंगे रहनगिया, तो उस चेतन नूं अंतशकरण की उपाधि लग गई। ये बात थोड़ी जी सौखी समझ आ गई, जिन्हें भी आपां बैठे हाँ बाकी होर लोगों के भी ये दो दो कन न सजा दे खबा कन के विचाले गली है, इहनूं असीं की कहने हैं कन की गली, यही कहने हैं ना है कि यह जिन्हों कन की गली कहने हैं सारे आकाश है पर कहने कन की गली, इस करके कहते भी आले दुआले कन है तो विचाले तो खाली जगह है उन्होंने गली कहने कन की उपाधि लग गई उन्होंने, इस करके गली कहने है तो बाहर आले आकाश का हिस्से। इस तरह जिहड़े ब्रह्म के एक हिस्से अंतशकरण की उपाधि लग गई ना तो उसनों जीव आत्मा कहना शुरू कर दिया, अंतशकरण अंतशकरण पर हटा दो ब्रह्म का ब्रह्म ही है। इस करके आत्मा का उपदेश यही है कि ब्रह्म के विशेषण की हम सत नाश तो रहे चेतन जड़ को बिलखण आनंद सोग तो रहे गमां तो रहे सत चेतन आनंद। माया के विशेषण की न असत जड़ ते दुख रूप, ये माया के विशेषण। हुण देखो भी साढ़े जिहड़े आत्मा के विशेषण क्या वो माया नाल लगते हैं कि ब्रह्म नाल लगते हैं, आत्मा भी सत चेतन आनंद है ब्रह्म भी सत चेतन आनंद है, विशेषण उहदे भी उही इहदे उसे दा इक हिस्सा है। इस करके आत्मा परात्मा एको करै गुरु ग्रंथ साहिब, अंतर की दुविधा अंतर करै दुविधा मारनी है, कहो कबीर ये राम की अंश ये वाहिगुरु की अंश है जिहड़ा जीव आत्मा है, जीव पड़े की तो उपाधि लगी हुई है आत्मा ही है, आत्मा परमात्मा का रूप है। सो इस करके आत्मा आत्म अनात्म दो चीजा जिहड़ा ये जड़ ते चेतन दा इस नूं सुखमनी साहिब विच गुरु अर्जन देव जी ने बहुत सौखे तरीके नाल कहा, सत निरत बूझै लै को, जिहड़ा सत निरत नूं जाण लवे सत की है झूठ की है मिथ्या की है सत की है, ब्रह्म सत है संसार मय की पदार्थ होण करके मिथ्या है, यही गल है। ते उपदेश यही है आत्मा अनात्मा नूं जाणे
ज्ञान स्वरूप पाए और आत्म
अपने आत्मक स्वरूप का ज्ञान पा करके आत्मा की लखता पा ਕਿਉਂਕਿ ਆਪਣੇ ਸਰੂਪ ਤੇ ਭੁੱਲੇ ਹੋਏ ਹਾਂ ਤੇ ਉਹਨੂੰ ਅਗਿਆਨ ਕਹਿੰਦੇ ਨੇ ਭੁੱਲਣ। ਜਦੋਂ ਆਪਣੇ ਸਰੂਪ ਨੂੰ ਜਾਣ ਲਿਆ ਉਹਨੂੰ ਗਿਆਨ ਕਹਿੰਦੇ। ਇਸ ਕਰਕੇ ਆਪਣੇ ਸਰੂਪ ਦੀ ਲਖਤਾ ਤੇ ਸਰੂਪ ਦਾ ਗਿਆਨ ਪਾ ਕਰਕੇ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਆਪਣੀ ਪਛਾਣ ਸ਼ੀਸ਼ੇ ਦੇ ਅੱਗੇ ਖੜ ਕੇ ਅਸੀਂ ਆਪਣਾ ਸਰੂਪ ਵੇਖ ਸਕਦੇ। ਚਿਹਰਾ ਕਿਸ ਤਰ੍ਹਾਂ ਦਸਤਾਰ ਸਜਾਉਂਦੇ ਹਾਂ ਸ਼ੀਸ਼ਾ ਮੂਹਰੇ ਰੱਖ ਕੇ। ਸੱਸ ਜੀ ਸ਼ੀਸ਼ਾ ਤਾਂ ਹੋਵੇ ਪਰ ਸ਼ੀਸ਼ੇ ਦੇ ਅੱਗੇ ਖੜੇ ਹੋਣ ਵਾਲੇ ਦੇ ਅੱਖਾਂ ਨਾ ਹੋਣ ਫਿਰ ਸ਼ੀਸ਼ੇ ਦਾ ਕੀ ਕਸੂਰ ਹੈ? ਸ਼ੀਸ਼ਾ ਤਾਂ ਹੈਗਾ ਪਰ ਅੱਖਾਂ ਨਹੀਂ ਹੈ, ਉਹਨੂੰ ਦਿਸਦੇ ਕੁਛ ਨਹੀਂ। ਜਿਹੜਾ ਗੁਰੂ ਦਾ ਉਪਦੇਸ਼ ਹੈ ਇਹ ਤਾਂ ਸ਼ੀਸ਼ੇ ਦੀ ਨਿਆਈ ਹੈ। ਵੈਰਾਗ ਵਿਵੇਕ ਦੇ ਤੇਰੇ ਆਪਣੇ ਨੇਤਰ ਚਾਹੀਦੇ ਆ ਸਿੱਖਾ, ਨਹੀਂ ਤਾਂ ਫਿਰ ਤੇਰੀ ਗਿਣਤੀ ਉਹਨਾਂ ਦੇ ਵਿੱਚ ਅੰਧੇ ਇਹ ਨਾ ਆਖਿਆ ਜੇ ਜਿਨ ਮੁਖ ਲੋਇਨ ਨਾ ਹੈ ਅੰਧੇ ਸਹੀ ਨਾਨਕਾ ਜੇ ਖਸਮੋਂ ਉੱਠੇ ਜਾ। ਵੈਰਾਗ ਔਰ ਵਿਵੇਕ ਦੇ ਇਹ ਨੇਤਰ ਹਨ, ਇਹਨਾਂ ਨੇਤਰਾਂ ਦੁਆਰਾ ਇਹਨਾਂ ਨੂੰ ਕਹਿੰਦੇ ਸੇ ਅੱਖੜੀਆਂ ਵਿਆਨਾਂ ਜਿਨੀ ਦਸਨ ਦੋ ਵਾਂ ਤੇਰੀ, ਉਹ ਅੱਖਾਂ ਹੋਰ ਕਿਹੜੀਆਂ ਅੱਖਾਂ? ਇਹੀ ਅੱਖਾਂ ਵੈਰਾਗ ਤੇ ਵਿਵੇਕ ਦੀਆਂ। ਸੋ ਇਸ ਕਰਕੇ ਸਾਸ ਜੀ ਗਿਆਨ ਸਰੂਪ ਪਾਏ ਔਰ ਹਾਤਮ, ਗਿਆਨ ਦੇ ਸਰੂਪ ਨੂੰ ਪ੍ਰਾਪਤ ਕਰਕੇ ਜਿਹੜੇ ਅਗਿਆਨ ਹੈ ਉਹਨੂੰ ਨਾਸ ਕਰ ਦੇਣਾ। ਗਿਆਨ ਪ੍ਰਾਪਤ ਹੋ ਗਿਆ, ਅਗਿਆਨ ਜਿਹੜਾ ਸੀ ਸਾਸ ਜੀ ਹਿਰਦੇ ਦੇ ਅੰਦਰ ਉਹ ਨਾਸ ਕਰ ਦਿੱਤਾ ਹੈ।
ਸਿੱਖ ਕੇ ਨਾਸੇ ਬੰਦ ਕਲੇਸ਼,
ਉਸ ਸਿੱਖ ਦੇ ਜਿਹੜੇ ਬੰਧਨ ਪਏ ਹੋਏ ਸੀ ਕਰਤਾ ਭੋਗਤਾ ਦੇ ਬੰਧਨ ਸਨ, ਅਗਿਆਨ ਕਰਕੇ ਜਿਹੜੇ ਬੰਧਨ ਪਏ ਹੋਏ ਸੀ ਉਹ ਬੰਧਨ ਟੁੱਟ ਗਏ। ਗਿਆਨ ਨੇ ਬੰਧਨ ਤੋੜ ਦਿੱਤੇ ਤੇ ਕਲੇਸ਼ ਜਿਹੜੇ ਸਾਸ ਜੀ ਅਵਿਦਿਆ ਸਮਤਾ ਰਾਗ ਦਵੈਸ਼ ਅਭੀਨ ਵੇਸ਼ ਇਹ ਕਲੇਸ਼ ਨੂੰ ਉਹ ਮਿਟ ਗਏ, ਹਿਰਦੇ ਵਿੱਚ ਬੰਧਨ ਤੋਂ ਰਹਿਤ ਹੋ ਗਏ। ਅਗਿਆਨ ਹੀ ਬੰਧਨ ਹੈ, ਅਗਿਆਨ ਟੁੱਟ ਗਿਆ ਬੰਧਨ ਤੋਂ ਰਹਿਤ ਹੋ ਗਏ। ਇਸ ਕਰਕੇ ਬ੍ਰਹਮ ਗਿਆਨ ਤੋਂ ਬਿਨਾਂ ਮਹਾਰਾਜ ਸਾਹਿਬ ਨੇ ਨਿਰਣਾ ਕੀਤਾ ਮੰਨੈ ਪਾਵ ਹੈ ਮੋਖ ਦੁਆਰ। ਜੇ ਸਿੱਖ ਗੁਰੂ ਦੇ ਉਪਦੇਸ਼ ਨੂੰ ਪਹਿਲਾਂ ਸੁਣੇ, ਚਾਰ ਪੌੜੀਆਂ ਸੁਣਦੀਆਂ ਉਚਾਰਨ ਕੀਤੀਆਂ ਗਈਆਂ, ਸੁਣਿਆ ਸਿੱਧ ਪੀਰ ਸੁਰਨਾਥ ਜਪਜੀ ਸਾਹਿਬ ਦੀ ਸੁਣਨ ਦੀ ਪੌੜੀ ਤੇ ਇਹ ਸੁਣਨ ਦੇ ਪ੍ਰਕਰਨ ਵਿੱਚ ਅਗਲੀ ਪੌੜੀ ਸੁਣਿਆ ਈਸ਼ਰ ਵਰਮਾਇਣ, ਸੁਣਿਆ ਸਤਸੰਤੋਖ ਗਿਆਨ, ਸੁਣਿਆ ਸਰਲ ਗੁਣਾ ਟੀਕਾ। ਇਹ ਚਾਰ ਪੌੜੀਆਂ ਜਿਹੜੀ ਇੱਕੋ ਹੀ ਪ੍ਰਕਰਨ ਦੀਆਂ, ਸੁਣਨ ਦਾ ਮਹਾਤਮਾ ਇਹਦੇ ਵਿੱਚ, ਫਿਰ ਮੰਨਣ ਦਾ ਪ੍ਰਕਰਨ ਲੈ ਰਹੇ ਹਨ। ਮੰਨੇ ਕੀ ਗਲਤ ਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨਮੁੱਧ, ਮੰਨੇ ਮਾਰਗ ਠੱਗ ਨਾ ਪਾਏ, ਮੰਨੇ ਪਾਵੇ ਮੋਗ ਦਰ। ਚਾਰ ਪੌੜੀਆਂ ਫਿਰ ਮੰਨਣ ਦੀਆਂ। ਇਸ ਤੋਂ ਬਾਅਦ ਸਤਿਗੁਰੂ ਜੀ ਨੇ ਫਿਰ ਨਿਧਿਆਸਨ ਦੀ ਵਿਚਾਰ ਸ਼ੁਰੂ ਕੀਤੀ ਪੰਜ ਪਰਵਾਨ ਵਾਲੀ ਪੌੜੀ ਵਿੱਚ। ਸਰਵਣ ਮੰਨਣ ਨਿਧਿਆਸਨ ਤੇ ਤੱਤ ਤੋਂ ਹੀ ਪਦ ਦਾ ਸੰਸ਼ੋਧਨ। ਨਿਧਿਆਸਨ ਤੋਂ ਬਾਅਦ ਫਿਰ ਤੇ ਤੱਤ ਤੋਂ ਹੀ ਪਦ ਦੇ ਸੰਸ਼ੋਧਨ ਚ ਫਿਰ ਇੱਕ ਤੁਕ ਚਾਰ ਵਾਰੀ ਵਰਤੀ ਮਹਾਰਾਜ ਨੇ। ਪੰਜ ਪਰਵਾਨ ਦੀ ਅਖੀਰਲੀ ਤੁਕ ਤੇ ਜਾਓਗੇ ਤੂੰ ਸਦਾ ਸਲਾਮਿਤ ਨਿਰੰਕਾਰ, ਫਿਰ ਅਸੰਖ ਜਪ ਦੀ ਅਖੀਰਲੀ ਤੁਕ ਤੇ ਜਾਓਗੇ ਤੂੰ ਸਦਾ ਸਲਾਮਿਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ ਦੀ ਅਖੀਰਲੀ ਤੁਕ ਤੇ ਜਾਓਗੇ ਤੂੰ ਸਦਾ ਸਲਾਮਿਤ ਨਿਰੰਕਾਰ, ਅਸੰਖ ਨਾਮ ਦੀ ਅਖੀਰਲੀ ਤੁਕ ਫਿਰ ਤੂੰ ਸਦਾ ਸਲਾਮਿਤ ਨਿਰੰਕਾਰ। ਆਖਿਰ ਕਿਉਂ ਚਾਰ ਵਾਰੀ ਕੋਈ ਤੁਕ ਹੈ? क्योंकि वेद के अंदर चार महाभाग सन, जपजी के अंदर सिख नूं उन्हां महाभागां दे मुकाबले दे विच ओही तत्व ज्ञान जपजी के अंदर महाराज साहिब जी ने बख्शे कीता है। बाणी पढ़नी चाहिए, बाणी के पाठ का बहुत महत्व है, पर सारी जिंदगी पाठ से ही समा गुजार देना ते गुरबाणी के अर्थां नूं ना समझना यह बहुत वड्डी भुल है। सिद्धनिगर पाठ तो करी जा रहा है, उपदेश है गुरु का, समझ की बारी कदों आएगी समझ की? पहला गल नूं समझना, सुनना, समझना ते फिर मनना। सो इस प्रकार सात संगीत है, अपना अपना स्थान है सारी चीजों का। तो इस प्रकार महाराज ने सिख के फिर सारे कलेश जमन ते मरना, कलेश ही छड़िया होया है, जन्म मरण का बड़ा मछोड़ा, सारी जिंदगी कलेशां च लंघदी है। ये तो छोटे छोटे कलेश ना, पति पत्नी का कलेश हो गया, भरा भरा का हो गया, प्यो पुत का हो गया, यह कुछ नहीं है, ये तो बहुत छोटे जे कलेश हैं। कलेशां की जड़ देखो की है, अज्ञान। अज्ञान मिट गया, घर में रहने कलेश खत्म हो गए। ये एक विचार बहुत सौखी जी, थोड़े चो कोई ऐसा तो है नहीं जी ने कदे हवाई जहाज की सवारी ना की हो, मैं कहा भी थोड़े कोई भी नहीं गल गलत है। मैं उही मिसाल आपने दिना, जो हवाई जहाज च बैठ जाते हो, आखिर धरती तो ही हवाई जहाज च बैठे हो, हवाई जहाज भी धरती तो ही उठ रहा है। जो आकाश वल उड़िया, ज्यों ज्यों जहाज उच्चा उठ रहा है, त्यों त्यों नीचे वाली चीजा छोटिया लगन लग जाए। जेडे घर बहुत बड़े बड़े न, सास जी निके निके डब्बिया वर्ग के लग जाते हैं बड़े बड़े घर। होया की है, उच्चे उठ गए किसी होर का कुछ नहीं हो। फिर घर दिसते है बहुत छोटे, मनुख कीड़िया जिन्ना क दिसदा, सारा ही एडा वड्डा मनुख कीड़े वर्गा दिसदा, थोड़ा छोटा जी दिसदा। ते हेठां धरती दे उत्ते जिड्डा मर्जी डंड रौला पैंदा होवे, किसी की आवाज नहीं सुनाई दिंदी। उत्ते बैठे हां, रौले हो रहे सुन ते हट गए। की होया? धरती तो उत्ते उठ गए, होर की होया? रौला हेठां रह गया, रौला पाउण वाले हेठां रह गए, तुसीं उत्ते उठ गए। जदों फिर होर उत्ते उठ गए, धरती भी दिसण ते हट गई, धरती दे वसण वाले लोग भी दिसण ते हट गए। दिसदे ही कुछ नहीं, हेठां देखो तां वी आकाश, उत्ते देखो तां वी आकाश, की है? तुसीं बहुत ज्यादा उत्ते उठ गए। जदों सुरत एक ग्राउंड लेवल तो उठ के ਇਹ ਸੰਸਾਰ ਦੇ ਤਲ ਤੋਂ ਉੱਠ ਕੇ ਸੁਰਤ ਤਾਂ ਜਾਣ ਲੱਗਦੀ ਹੈ, ਉਦੋਂ ਸੰਸਾਰ ਦੇ ਰੌਲੇ ਸੁਣਨ ਤੋਂ ਹਟ ਜਾਂਦੇ ਨੇ। ਗੁਰੂ ਕਹੇ ਇਹ ਸੰਸਾਰ ਦੇ ਦੁੱਖ ਸੁੱਖ ਬਹੁਤ ਛੋਟੇ ਪੈ ਜਾਂਦੇ ਹੈ, ਜਿਉਂ ਜਿਉਂ ਉੱਠਦਾ ਜਾਊਗਾ, ਜਿਉਂ ਜਿਉਂ ਸੁਰਤ ਉੱਠਦੀ ਜਾਏਗੀ, ਅਖੀਰ ਨੂੰ ਫਿਰ ਸੁਰਤ ਇੰਨੀ ਉੱਚੀ ਉੱਠ ਜਾਏਗੀ ਕਿ ਬ੍ਰਹਮ ਤੋਂ ਬਿਨਾਂ ਕੁਛ ਦਿਸਦੇ ਹੀ ਹੋਰ ਕੁਛ ਨਹੀਂ, ਜਿਵੇਂ ਆਕਾਸ਼ ਤੋਂ ਬਿਨਾਂ ਜਹਾਜ਼ 'ਚ ਬੈਠੇ ਨੂੰ ਕੁਛ ਨਹੀਂ ਦਿਸਦਾ। ਉਹਨੂੰ ਕਹਿੰਦੇ ਨੇ ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਦੂਸਰਾ ਇਹ ਨਹੀਂ ਕੁਛ, ਬ੍ਰਹਮ ਬ੍ਰਹਮ ਹੈ। ਨਾਮਦੇਵ ਨੂੰ ਪੁੱਛੋ ਜਦੋਂ ਇਹ ਅਵਸਥਾ ਮਿਲੀ ਸੀ ਕੀ ਕਿਹਾ ਉਹਨੇ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਮਾਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਕੋਈ ਜਗ੍ਹਾ ਕਹਿੰਦਾ ਹੈ ਹੀ ਨਹੀਂ, ਰਾਮ ਹੀ ਹੈ ਸਾਰੇ। ਧਰਤੀ ਤੇ ਰਹਿੰਦੇ ਹੋਏ ਸੁਰਤ ਨੂੰ ਉੱਚਿਆਂ ਉਠਾ ਲਏ, ਸਭ ਕੁਛ ਨੀਚੇ ਰਹਿ ਗਏ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰਾਂ ਦਾ ਪਾਵਨ ਐਸਾ ਉਪਦੇਸ਼ ਹੈ, ਉਹ ਸਾਰੇ ਕਲੇਸ਼ ਜਿਹੜੇ ਨੇ ਸਾਰੇ ਮਿਟ ਗਏ। ਗਿਆਨ ਜਿਹੜਾ ਹੈ, ਗਿਆਨ ਦੇ ਹੋਣ ਤੋਂ ਅਗਿਆਨ ਦਾ ਵਿਨਾਸ਼। ਅੰਧੇਰਾ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਸੂਰਜ ਨਹੀਂ ਚੜ੍ਹਿਆ। ਸੂਰਜ ਚੜ੍ਹਿਆ ਤੇ ਅੰਧੇਰੇ ਨੇ ਦੌੜਨ ਲੱਗੇ, ਪੁੱਛਣਾ ਨੀ ਕਿਸੇ ਨੂੰ ਮੈਂ ਕਦੋਂ ਜਾਣਾ, ਸੂਰਜ ਚੜ੍ਹਨ ਦੀ ਦੇਰ। ਸੋ ਇਸ ਪ੍ਰਕਾਰ ਅਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਫਰਮਾਨ ਕਰਦੇ, ਸੁਣੋ ਜੀ। ਹਾਂਜੀ,
ਤਿਸ ਕੋ ਨਾਮ ਭਣੈ ਉਪਦੇਸ਼,
ਤਿਸ ਕੋ ਨਾਮ ਭਣੈ ਉਪਦੇਸ਼, ਇਹਦਾ ਨਾਮ ਉਪਦੇਸ਼ ਹੈ। ਹੁਣ ਤੁਸੀਂ ਆਪ ਇਹਦੀ ਵਿਚਾਰ ਕਰ ਲੈਣੀ, ਸੂਝਵਾਨ ਬੈਠੇ ਹੋ। ਗੁਰੂ ਤਾਂ ਥਾਂ ਥਾਂ ਹੈਗੇ, ਉਪਦੇਸ਼ ਵੀ ਦਿੰਦੇ ਆ, ਉਹ ਵੀ ਕਹਿੰਦੇ ਅਸੀਂ ਉਪਦੇਸ਼ ਦੇ ਰਹੇ ਹਾਂ, ਪਰ ਉਪਦੇਸ਼ ਦੀ ਪਰਿਭਾਸ਼ਾ ਕੀ ਹੈ, ਸਿੱਖ ਦੀ ਪਰਿਭਾਸ਼ਾ ਕੀ ਹੈ, ਗੁਰੂ ਦੀ ਪਰਿਭਾਸ਼ਾ ਕੀ ਹੈ, ਇਹ ਜਿਹੜੇ ਤੁਸੀਂ ਕਥਾ ਸੁਣ ਰਹੇ ਹੋ ਤੁਹਾਨੂੰ ਪਤਾ ਚੱਲੇਗਾ ਕਿ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਇਹ ਇਕੱਲੀ ਇਕੱਲੀ ਗੱਲ ਕਿਵੇਂ ਬੋਲੀ ਹੈ। ਸਿੱਖ ਕਦੀ ਧੋਖਾ ਨਹੀਂ ਕਰਦਾ। ਸੋ ਇਸ ਕਰਕੇ ਸਾਧ ਸਿੰਘ ਜੀ, ਇਸ ਦਾ ਨਾਮ ਉਪਦੇਸ਼ ਹੈ। ਇਹ ਉਪਦੇਸ਼ ਦੀ ਪਰਿਭਾਸ਼ਾ ਕੀਤੀ ਹੈ, ਆਤਮਾ ਅਨਾਤਮਾ ਦਾ ਵਿਚਾਰ, ਆਤਮਾ ਨੂੰ ਸਤਰੂਪ ਕਰਕੇ ਜਣਾਉਣ ਦਾ ਇਹ ਉਪਦੇਸ਼ ਹੈ। ਔਰ ਉਨੀ ਦੇਰ ਤੱਕ ਕਲਿਆਣ ਨਹੀਂ ਜਿੰਨੀ ਦੇਰ ਤੱਕ ਗਿਆਨ ਨਾ ਹੋ ਜਾਏ। ਉਪਨਿਸ਼ਦਾਂ ਦੇ ਅੰਦਰ ਵੀ ਐਸਾ ਵਿਚਾਰ ਹੈ, ਰਿਤੇ ਗਿਆਨਾਤ ਨਾ ਮੁਕਤੀ। ਇਹ ਪੈਂਗਲ ਉਪਨਿਸ਼ਦ ਦੇ ਅੰਦਰ ਇੱਕ ਸੂਤਰ ਹੈ ਕਿ ਜਿੰਨੀ ਦੇਰ ਤੱਕ ਹਿਰਦਾ, ਸੰਸਕ੍ਰਿਤ ਦੇ ਵਿੱਚ ਰਿਤੇ ਕਹਿੰਦੇ ਹਾਂ, ਆਪਾਂ ਖਾਲੀ ਕਹਿੰਦੇ ਹਾਂ ਆਪਣੀ ਬੋਲੀ ਵਿੱਚ। ਸੰਸਕ੍ਰਿਤ ਦਾ ਪਤਾ ਹੈ ਰਿਤੇ ਯਾਨੀ ਖਾਲੀ, ਰੀਤੇ ਭਰੇ ਭਰੇ ਸੁਖਨਾ, ਇਹ ਸੰਸਕ੍ਰਿਤ ਦੇ ਪਦ ਮਹਾਰਾਜ ਨੇ ਵਰਤੇ ਹੋਏ। ਰੀਤੇ ਖਾਲੀ ਨੇ, ਖਾਲੀ ਨੂੰ ਭਰ ਦੇਣਾ, ਭਰੇ ਨੂੰ ਖਾਲੀ ਕਰ ਦੇਣਾ, ਐਸਾ ਉਪਦੇਸ਼। ਰਿਤੇ ਗਿਆਨਾਤ, ਜਿਹੜਾ ਹਿਰਦਾ ਗਿਆਨ ਤੋਂ ਖਾਲੀ ਹੈ। ਰਿਤੇ ਗਿਆਨਾਤ ਨਾ ਮੁਕਤੀ, ਉਹਦੀ ਮੁਕਤੀ ਨਹੀਂ ਹੈ। ਨਾ ਅਨਿਆ ਪੰਥਾ ਵਿਦਿਆ ਤੇ ਇਹਨੇ, ਜਿਹੜੇ ਮਰਜ਼ੀ ਰਸਤੇ ਤੇ ਚੱਲ ਪਵੇ, ਕਰਮ ਦੇ ਉਪਾਸਨਾ ਦੇ ਜਿਹੜੇ ਮਰਜ਼ੀ ਰਸਤੇ ਧੱਕੇ, ਬੰਦਾ ਫਿਰ ਮੁਕਤੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ, ਸਿੱਖ ਨੂੰ ਬਾਣੀ ਦੇ ਅੰਦਰ ਗਿਆਨ ਹੈ, ਗਿਆਨ ਬਖਸ਼ਿਆ ਹੋਇਆ ਹੈ। ਕਾਹਦੇ ਵਾਸਤੇ? ਸਿੱਖਾਂ ਦੀ ਕਲਿਆਣ ਹੋ ਜਾਏ, ਮੇਰੇ ਸਿੱਖ ਮੁਕਤ ਹੋ ਜਾਣ ਤੇ ਸਿੱਖ ਕਿਤੇ ਗਿਆਨ ਤੋਂ ਵਾਂਝਾ ਨਾ ਰਹਿ ਜਾਏ, ਆਤਮਕ ਗਿਆਨ ਤੋਂ। ਗੁਰਬਾਣੀ ਦੇਖੋ, ਜਿਹੜਾ ਦੂਸਰਾ ਸੰਸਾਰ ਦਾ ਗਿਆਨ ਹੈ, ਉਹਨਾਂ ਨੂੰ ਕਹਿੰਦੇ ਹਨ ਕਿ ਜੋ ਜੀ ਵਿਗਿਆਨੀਆਂ ਨੇ ਪੁਲਾੜ ਦੀ ਖੋਜ ਕਰ ਲਈ ਜੀ, ਉਹ ਚੰਦਰਮਾ ਤੇ ਪਹੁੰਚ ਗਏ ਜੀ, ਹੁਣ ਮੰਗਲ ਤਾਰੇ ਤੇ ਪਹੁੰਚ ਗਏ ਜੀ, ਹੁਣ ਉਹ ਧਰਤੀ ਦੇ ਵਿੱਚ ਨੂੰ ਜਾ ਰਹੇ ਨੇ ਜੀ, ਸਮੁੰਦਰ ਦੇਖ ਲਿਆ। ਕੀ ਦੇਖਿਆ? ਆਤਮਾ ਤਾਂ ਨਹੀਂ ਦੇਖੀ, ਪ੍ਰਕਿਰਤੀ ਨੂੰ ਦੇਖ ਰਹੇ ਨੇ। ਇਹ ਕਿਹੜੇ ਬ੍ਰਹਮ ਗਿਆਨ ਦੀ ਗੱਲ ਹੈ? ਇਹ ਮੁਕਤ ਹੋਣ ਦਾ ਗਿਆਨ ਨਹੀਂ ਹੈ, ਬਲਕਿ ਜੀਵਾਂ ਦੇ ਫਸਣ ਵਾਸਤੇ ਬਰੀਕ ਜਾਲ ਹੈ ਜਿਹਦੇ ਵਿੱਚ ਫਸ ਕੇ ਤੇ ਮੱਛੀ ਤਾਲੇ ਮਾਰਦੀ ਹੈ, ਇੱਧਰ ਉੱਧਰ ਜਾਲ ਚ ਫਸੀ ਹੋਈ ਹੈ। ਜਿਹੜਾ ਗਿਆਨ ਮੁਕਤੀ ਦੇਣ ਵਾਲਾ ਹੈ, ਉਹ ਆਤਮਕ ਗਿਆਨ ਹੈ, ਉਹ ਬ੍ਰਹਮ ਦਾ ਗਿਆਨ ਹੈ, ਉਹ ਸਾਡੇ ਆਪਣੇ ਆਪੇ ਦਾ ਹੀ ਗਿਆਨ ਹੈ। ਸੋ ਉਹ ਸਿੱਖ ਭਾਈ ਮੁਕਤ ਹੋ ਜਾਂਦਾ ਹੈ, ਕਲੇਸ਼ ਉਸਦੇ ਖਤਮ ਹੋ ਜਾਂਦੇ, ਜਿਸਕੇ ਨਾਮ ਬਣੇ ਉਪਦੇਸ਼, ਉਹਨੂੰ ਉਪਦੇਸ਼ ਕਹਿੰਦੇ ਨੇ। ਹੁਣ ਅੱਗੇ ਦੀਖਿਆ ਦੀ ਪਰਿਭਾਸ਼ਾ ਕਰਨਗੇ। ਗੁਰੂ ਨੇ ਦੀਕਸ਼ਾ ਦੇਣੀ ਹੁੰਦੀ ਹੈ, ਦੀਕਸ਼ਾ ਕੀ ਆ ਉਹ ਦੱਸਦੇ ਹਨ ਜੀ।
ਦੇਖਿਆ ਬਿਮਲ ਗਿਆਨ ਦੇ ਗੁਰ ਭਵਾਨਾ,
ਬਿਮਲ ਦਾ ਅਰਥ ਹੈ ਉੱਜਲ, ਮੈਂ ਤੋਂ ਹੈ ਸ਼ੁੱਧ, ਸ਼ੁੱਧ ਨਿਰੋਲ, ਸ਼ੁੱਧ ਗਿਆਨ ਜਿਹੜਾ ਦੇਣਾ ਹੈ, ਸ਼ੁੱਧ ਗਿਆਨ ਬ੍ਰਹਮ ਦਾ ਗਿਆਨ ਹੈ ਭਾਈ। ਜਿਹੜੇ ਗਿਆਨ ਦੇ ਵਿੱਚ ਥੋੜੀ ਜੀ ਇਹ ਅੰਸ਼ ਹੈ ਵੀ ਉਹ ਪਦਾਰਥਾਂ ਵਾਲੇ ਪਾਸੇ ਨੂੰ, ਮਾਇਆ ਮਹਿਕੀ ਪਦਾਰਥਾਂ ਵਾਲੇ ਪਾਸੇ ਨੂੰ ਜੋੜਦਾ ਹੈ, ਦੇਹ ਵਾਲੇ ਪਾਸੇ ਨੂੰ ਜੋੜਦਾ ਹੈ, ਉਹਦੇ ਚ ਅਗਿਆਨ ਵੀ ਅੰਸ਼ ਹੈ, ਇਸ ਕਰਕੇ ਜੋੜਦਾ ਉੱਧਰ। ਉਹ ਸ਼ੁੱਧ ਗਿਆਨ ਨਹੀਂ ਹੈ, ਮਲਣ ਗਿਆਨ ਹੈ, ਮਲੀਨਤਾ ਦੇ ਸਹਿਤ। ਸ਼ੁੱਧ ਗਿਆਨ ਕੇਵਲ ਆਪਣੇ ਆਪੇ ਦਾ ਗਿਆਨ, ਤੇ ਇਸ ਕਰਕੇ ਕਹਿੰਦੇ ਦੀਕਸ਼ਾ ਤਾਂ ਇਹ ਹੈ ਬਿਮਲ ਗਿਆਨ ਗੁਰ ਭਵ ਮਾਨਾ। ਗੁਰੂ ਦਾ ਇਹ ਗਿਆਨ ਭਵ ਨਾਮ ਜਪਣ ਬਣਦਾ ਹੈ। ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵ ਸ਼ਬਦ ਹੀ ਪਰਤੇ ਉਹਦੇ ਬਾਰੇ ਭਵ ਹੈ ਉਹ ਭਵ ਨਾਮ ਜਨਮਦਾ ਹੈ ਭਵ ਹਾਨਾ ਸਿੱਖ ਦਾ ਜੰਮਣਾ ਮਰਨਾ ਖਤਮ ਹੋ ਜਾਏ ਜੰਮਣ ਮਰਨ ਦਾ ਝਿੜ ਸਾਰਾ ਦੂਰ ਹੋ ਜਾਏ ਉਹ ਜੰਮੇ ਮਰੇਗਾ
ਨਹੀਂ।
ਭਾਈ ਦੀਖਿਆ ਇਹ ਸਾਰੇ ਕਸ਼ਟ ਮਿਟਾਉਣ ਵਾਲੀ ਦੀਕਸ਼ਾ ਹੈ ਜਿਹੜੀ ਗੁਰੂ ਦਿੰਦਾ। ਭਾਈ ਸਾਹਿਬ ਕਹਿੰਦੇ ਭਾਈ ਦਇਆ ਸਿੰਘ ਇਹ ਦੀਕਸ਼ਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਅੱਜ ਸ੍ਰੀ ਅਨੰਦਪੁਰ ਸਾਹਿਬ ਬੈਠੇ ਦੇ ਰਹੇ। ਇਸੇ ਕਰਕੇ ਭਾਈ ਸਾਹਿਬ ਜੀ ਨੇ ਬਹੁਤ ਰਸ ਵਿੱਚ ਆ ਕੇ ਕਹਿੰਦੇ ਭਾਈ ਸੰਤੋਖ ਸਿੰਘ ਕਹਿੰਦੇ ਗੋਬਿੰਦ ਸਿੰਘ ਗੁਰੂ ਗਤ ਦਾਏ ਕੇ ਆਨ ਕੀ ਆਸ ਨਹੀਂ ਮਨ ਰਾਏ ਚਾਤਰਕ ਚੀਤ ਮਹੂਰ ਮਹੂਰਟ ਸਵਾਦ ਦਿਦਾਰ ਕਵੇ ਇਹ ਪਾਏ ਜੀਓ ਪਤੰਗ ਸਨੇਹ ਕੀ ਡੋਰ ਬੰਧਾ ਡਗ ਡੋਰ ਸੁਦੇਹੋ ਮਿਲਾਏ ਸਿੱਧ ਹੋਤਾ ਸਨ ਹੈ ਭਵ ਕੀ ਗਤ ਮੋਹੇ ਮਾਇਆ ਕਰ ਰਿਹੋ ਬਚਾਏ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਭਾਈ ਸੰਤੋਖ ਸਿੰਘ ਕਹਿੰਦੇ ਰਾਈ ਜਿੰਨੀ ਵੀ ਮੈਨੂੰ ਕਿਸੇ ਦੇਵੀ ਦੇਵਤੇ ਦੀ ਆਸ ਨਹੀਂ ਹੈ ਰਾਈ। ਸੋ ਇਸ ਪ੍ਰਕਾਰ ਉਹ ਗੁਰੂ ਕੌਣ ਹੈ ਉਹ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਕਾਲ ਅੰਤਲੇ ਪੜਾਅ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜਾ ਦਿੱਤਾ ਉਹ ਗਿਆਰਵੇਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮੈਨੂੰ ਬੜੀ ਜ਼ਿੰਦਗੀ ਚ ਮੈਂ ਪਹਿਲੀ ਵਾਰ ਦੇਖਿਆ ਸੀ ਵੀ ਜਿਹੜੇ ਮਤਾਂ ਚ ਦੇਹ ਧਾਰੀ ਗੁਰੂ ਮੰਨਣ ਦੀ ਪ੍ਰਥਾ ਹੈ ਸਿੱਖ ਜਗਤ ਉਹਨਾਂ ਦਾ ਕਿਤੇ ਅਪਮਾਨ ਨਹੀਂ ਕਰਦਾ ਉਹਨਾਂ ਦਾ ਆਪਣਾ ਮਤ ਹੈ ਸਾਨੂੰ ਉਹਦੇ ਨਾਲ ਕੀ ਲੈਣ। ਉਹਦੇ ਚ ਇਹ ਜ਼ਰੂਰ ਹੈ ਵੀ ਜੇ ਕੋਈ ਦੇਹ ਦੇ ਅੰਦਰ ਬ੍ਰਹਮ ਬੇਤਾ ਬ੍ਰਹਮ ਨਿਸ਼ਠੀ ਬ੍ਰਹਮ ਸੋਤਰੀ ਹੈ ਕੋਈ ਉਹਦਾ ਖੰਡਨ ਨਹੀਂ ਹੈ ਉਹਨਾਂ ਦਾ ਮਤ ਵੱਖ ਹੈ। ਸਾਡੇ ਮਤ ਵਿੱਚ ਭਾਵੇਂ ਕੋਈ ਬ੍ਰਹਮ ਗਿਆਨੀ ਵੀ ਹੋਵੇ ਉਹਨੂੰ ਅਸੀਂ ਗੁਰੂ ਨਹੀਂ ਕਹਿ ਸਕਦੇ ਇਹ ਤਾਂ ਆਪਣੇ ਆਪਣੇ ਮਤਾਂ ਦੀ ਬਾਤ ਹੈ। ਰਜਿੰਦਰ ਦਾਸ ਜੀ ਆਚਾਰੀਆ ਜੀ ਜਿਹਨਾਂ ਨੇ ਕੱਲ੍ਹ ਗੱਲ ਕੀਤੀ ਸੀ ਉਹਨਾਂ ਨੇ ਬਹੁਤ ਵੱਡੇ ਇਕੱਠ ਵਿੱਚ ਡੰਕੇ ਦੀ ਚੋਟ ਨਾਲ ਬਿਲਕੁਲ ਨਿਰਝਿਜਕ ਹੋ ਕੇ ਮੈਂ ਹੈਰਾਨ ਰਹਿ ਗਿਆ ਵੀ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਦੇਹ ਨੂੰ ਗੁਰੂ ਮੰਨਦੇ ਹਜ਼ਾਰਾਂ ਦੀ ਗਿਣਤੀ ਚ ਉਹ ਲੋਕ ਬੈਠੇ ਜਿਹੜੇ ਦੇਹ ਨੂੰ ਗੁਰੂ ਮੰਨਦੇ ਆਚਾਰੀਆ ਜੀ ਨੇ ਧਜੀਆਂ ਉਡਾ ਦਿੱਤੀਆਂ ਉੱਥੇ ਤੱਕ ਉਹ ਕਹਿੰਦਾ ਵੀ ਦੇਹ ਗੁਰੂ ਹੋਏ ਨਹੀਂ ਸਕਦੀ ਨਾ ਕਦੇ ਹੋਈ ਹੈ। ਕਹਿੰਦਾ ਜਿਸਨੇ ਬੁਰਾ ਮੰਨਣਾ ਹੈ ਬੁਰਾ ਮਨਾਓ ਪਰ ਮੈਂ ਜਿਹੜੀ ਸੱਤ ਬਾਤ ਹੈ ਜੋ ਮੈਨੂੰ ਨਿਸ਼ਚੈ ਹੈ ਉਹ ਗੱਲ ਕਰੂੰਗਾ। ਉਹ ਕਹਿੰਦਾ ਵੀ ਦੇਹ ਗੁਰੂ ਹੋਏ ਨਹੀਂ ਸਕਦੀ ਬਾਣੀ ਹੀ ਗੁਰੂ ਹੈ ਜਟਾਧਾਰੀ ਮਹਾਂਪੁਰਸ਼ ਹੈ ਬਹੁਤ ਸੁੰਦਰ ਵਿਆਖਿਆ ਕੀਤੀ ਉਸਨੇ। ਤੋ ਇਸ ਕਰਕੇ ਬਾਣੀ ਗੁਰੂ ਗੁਰੂ ਹੈ ਬਾਣੀ ਆਪਾਂ ਤਾਂ ਕਹੇ ਉਹਨਾਂ ਨੂੰ ਇਹ ਤੁਕਾ ਵੀ ਕੰਠ ਲੇਕਿਨ ਉਹਨਾਂ ਨੇ ਇਹ ਸਿਧਾਂਤ ਵਿਚਾਰ ਕਿਉਂਕਿ ਦੇਹ ਮਿਥਿਆ ਗੁਰੂ ਮਿਥਿਆ ਨਹੀਂ। ਸੋ ਇਸ ਕਰਕੇ ਇਸ ਨੂੰ ਕਹਿੰਦੇ ਦੀਖਿਆ ਇਹ ਦੀਖਿਆ ਸਭ ਕਸ਼ਟ ਮਾਨ ਇਸ ਦੀਖਿਆ ਨੇ ਸਾਰੇ ਕਸ਼ਟ ਜੰਮਣ ਤੇ ਮਰਨ ਦੇ ਮਿਟਾ ਦਿੱਤੇ।
ਮੰਤਰ ਮੰਤਰ ਸਰੋਵਣ ਕਹਿ ਸਤਨਾਮ
ਇਹ ਤਾਂ ਹੋ ਗਈ ਸਿੱਖਿਆ ਗੁਰੂ ਦੀਕਸ਼ਕ ਮੰਤਰ ਦੇ ਦਮ ਹੈ ਜਿਵੇਂ ਗੁਰੂ ਨਾਨਕ ਸੱਚਖੰਡ ਵਿੱਚ ਪ੍ਰਵੇਸ਼ ਕਰਦੇ ਆ ਇਤਿਹਾਸ ਦੇ ਬੰਨੇ ਫਰੋਲੇ ਆ ਭਾਈ ਗੁਰਦਾਸ ਜੀ ਦੇ ਵਿਚਾਰ ਦਾ ਚਿੰਤਨ ਕਰਦੇ ਆ ਇਹ ਪਤਾ ਚੱਲੇਗਾ ਕਿ ਬਾਬਾ ਪਹਿਲਾ ਸੱਚਖੰਡ ਨੌਵੇਂ ਦੇ ਨਾਮ ਗਰੀਬੀ ਪਾਈ ਇਹ ਗੁਰੂ ਨਾਨਕ ਸੱਚਖੰਡ ਵਿੱਚ ਪਹੁੰਚੇ ਭਾਈ ਗੁਰਦਾਸ ਦੀ ਗਵਾਹੀ ਹੈ। ਜੇ ਕਿਤੇ ਐਸੀ ਬਾਤ ਹੁੰਦੀ ਵੀ ਮਿੱਥਿਆ ਹੁੰਦੀ ਤਾਂ दूसरे गुरु साहिबां ने कह देना सी भाई साहब ये तेरी तो गलत है, कोई सचखंड नहीं है, गुरु नानक ते सचखंड नहीं गया। जिवें अजकल दे पढ़े लिखे जिन्हां नूं चार अखर विद्या दे आ गए, उह कहिंदे बेई नदी दे विच गोता मार के अगे झाड़ा शिशरां च बैठे रहे ने, किते नहीं गए हैगे, कोई सचखंड नहीं है। जिवें उहनां दा कोई रिश्तेदार उत्थे देखदा हुंदा खड़ा ते मेरी गवाही है गुरु नानक किते नहीं गया, भाई गुरदास की गवाही है, गुरु नानक साहिब जी की जन्म साखी भाई बाले की रसना तो उसकी गवाही है। हाँ आपे हर एक रंग है आपे भौर अगे, उसकी खेड समझना औखी बात है। निरंकार भी आपे नानक भी आप, उपदेश देने वाला ते लैण वाला भी आपे, साडे लई एक खेड रची है। उत्थे महाराज साहिब जी ने मूल मंत्र सचखंड विच उचारण होया होया है। मेरा ख्याल है जिथे तक गुरमत दे ग्रंथ जां दूसरे अनमतां दे ग्रंथ दास ने देखे है कि चारे युगां दे अंदर किसी धर्म कोल ऐसा मंत्र नहीं जिहदा यह सबूत मिलता होवे वी इह सचखंड दे विच उचारण होया। तुहाडे कोल है मंत्र, इहनूं कहिंदे ने मूल मंत्र, पर साडी बदकिस्मती देखो इहदे ते वी लड़ाई है साडी, ਸਾਡੇ ਵਿੱਚੇ ਉਹ ਨੇ ਜਿਹੜੇ ਕਹਿੰਦੇ ਨੇ ਗੁਰਪ੍ਰਸਾਦ ਤੋਂ ਗਾਹ ਨਹੀਂ ਜਾਣਾ ਜਿਵੇਂ ਪਾਕਿਸਤਾਨ ਦਾ ਬਾਰਡਰ ਨਹੀਂ ਟੱਪਣਾ, ਇਹ ਬਾਰਡਰ ਹੈ ਕਿ ਦੇਖਿਓ ਕਿਤੇ ਗਾਹ ਨਾ ਕਹਿੰਦੇ ਜਾ ਬਾਤ ਸੱਚ ਜਵਾ ਸੱਚ ਕਿੱਥੇ ਖੜੇ ਹੋ ਗਿਆ ਸੀ, ਨਿੱਕੀ ਨਿੱਕੀ ਗੱਲ ਪਿੱਛੇ ਵਿਵਾਦ। ਗੁਰੂ ਨਾਨਕ ਦਾ ਹੁਕਮ ਜਨਮ ਸਾਖੀ ਪੰਨਾ 106, ਗੁਰੂ ਨਾਨਕ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਜਪਣ ਦਾ ਹੁਕਮ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਸਿੱਖਾਂ ਨੂੰ। ਜੇ ਕਿਤੇ ਹੁਕਮ ਗਲਤ ਹੁੰਦਾ ਤਾਂ ਭਾਈ ਬਾਲੇ ਨੇ ਜਦੋਂ ਇਹ ਗੱਲ ਕਹੀ ਤਾਂ ਗੁਰੂ ਅੰਗਦ ਦੇਵ ਜੀ ਨੇ ਕਹਿ ਦੇਣਾ ਸੀ ਬਾਲਿਆ ਮੈਂ ਵੀ ਤਾਂ ਗੁਰੂ ਨਾਨਕ ਦਾ ਸਿੱਖ ਹਾਂ, ਮੈਨੂੰ ਤਾਂ ਗੁਰਪ੍ਰਸਾਦ ਤੱਕ ਦਿੱਤਾ, ਤੈਨੂੰ ਨਾਨਕ ਹੋਸੀ ਵੀ ਸੱਚ ਤੱਕ ਨੇ ਕਹਿ ਦਿੱਤਾ, ਇਹ ਗੱਲ ਹੈ ਨਹੀਂ ਸੀ। ਇਸ ਕਰਕੇ ਗੁਰੂ ਅੰਗਦ ਸਾਹਿਬ ਨੇ ਕੋਈ ਇਤਰਾਜ਼ ਨਹੀਂ ਕੀਤਾ ਤੇ ਜਨਮ ਸਾਖੀ ਦੇ ਪੰਨੇ ਬੋਲ ਕੇ ਦੱਸ ਰਹੇ ਆ ਤੁਹਾਨੂੰ। ਤੇ ਮੂਲ ਮੰਤਰ ਦੇ ਵਿੱਚ ਸ਼ਬਦ ਹੈ ਸਤਨਾਮ, ਜਿੱਥੇ ਸਤਨਾਮ ਜਪਣ ਦਾ ਉਪਦੇਸ਼ ਆਵੇ ਉਸਦਾ ਅਰਥ ਹੈ ਮੂਲ ਮੰਤਰ ਜਪਣ ਦੀ ਗੱਲ, ਜਿੱਥੇ ਆਉਂਦਾ ਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਝਾਈਐ ਹਰ ਪੁਰਖ ਨਿਰੰਜਨਾ। ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਏ, ਉੱਥੇ ਮੂਲ ਮੰਤਰ ਦੇ ਜਪਣ ਦਾ ਉਪਦੇਸ਼ ਹੈ। ਇਸ ਕਰਕੇ ਇਹ ਦੀਕਸ਼ ਮੰਤਰ ਹੈ ਜਿਹੜਾ ਮੂਲ ਮੰਤਰ ਦਿੱਤਾ ਹੈ, ਉਪਦੇਸ਼ ਦਿੱਤਾ ਸਤਨਾਮ ਦਾ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਦੀਕਸ਼ਿਤ ਮੰਤਰ ਸ਼੍ਰੋਮਣ ਮੰਤਰ ਹੈ ਸਤਨਾਮ,
ਜਿਸ ਕੇ ਸਿਮਰਨ ਲਹਿ ਸੁਖ ਧਾਮ,
ਜਿਸ ਦਾ ਸਿਮਰਨ ਕਰਕੇ ਸਿੱਖ ਨੂੰ ਧਾਮ ਨਾਮ ਕਰਦਾ ਹੈ, ਸੁਖਾਂ ਦਾ ਘਰ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ। ਸਤਨਾਮ ਦਾ ਜਪ ਪਰਮੇਸ਼ਵਰ ਦਾ ਸਤ ਔਰ ਨਾਮ ਦੋ ਪਦ ਰਹੇ, ਇਹਦੇ ਚ ਬੋਧ ਬੋਧਕ ਭਾਵ ਸੰਬੰਧ ਵੀ ਹੈ, ਜਿਵੇਂ ਬਾਚ ਵਾਚਕ ਭਾਵ ਸੰਬੰਧ ਹੁੰਦਾ ਹੈ ਨਾ, ਬਾਚ ਵਾਚਕ ਭਾਵ ਸੰਬੰਧ ਕਿ ਜਿਵੇਂ ਆ ਮੇਰਾ ਸਰੀਰ ਹੈ ਤੁਹਾਡੇ ਸਰੀਰ, ਮੈਂ ਆਪਣੇ ਸਰੀਰ ਦੀ ਮਿਸਾਲ ਦਿੰਦਾ, ਸਰੀਰ ਬਾਚ ਹੈ, ਇਹਦਾ ਵਾਚਕ ਕੀ ਹੈ ਹਰੀ ਸਿੰਘ, ਇਹ ਦੋਨਾਂ ਦਾ ਸੰਬੰਧ ਹੋ ਗਿਆ ਨਾ, ਬਾਚ ਵਾਚਕ ਭਾਵ ਸੰਬੰਧ ਹੋ ਗਿਆ ਤੁਹਾਡੇ ਸਰੀਰ ਵੀ ਇਸ ਤਰ੍ਹਾਂ। ਇਸ ਤਰ੍ਹਾਂ ਸਤ ਤੇ ਨਾਮ ਇਹਨਾਂ ਦਾ ਦੋਨਾਂ ਦਾ ਵੀ ਸੰਬੰਧ ਸਾਕਸ਼ੀ ਇਸੇ ਤਰ੍ਹਾਂ ਦਾ ਹੈ। ਇਹਦੇ ਚ ਹੈ ਬੋਧ ਬੋਧਕ ਭਾਵ ਸੰਬੰਧ, ਜਿਹੜਾ ਸਤ ਸ਼ਬਦ ਹੈ ਇਹਦੇ ਚ ਬੋਧ ਰੂਪ ਹੈ, ਜਿਹੜਾ ਨਾਮ ਹੈ ਇਹਦੇ ਚ ਬੋਧਕ ਭਾਵ ਹੈ, ਬੋਧ ਬੋਧਕ ਭਾਵ ਯਾਨੀ ਸਤ ਨੂੰ ਜਣਾਉਣ ਵਾਲਾ ਨਾਮ ਹੈ। ਸਤ ਕੀ ਹੈ? ਆਦਿ ਸੱਚ, ਯੁਗ ਆਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਇਹ ਵਿਸ਼ੇਸ਼ਣਾਂ ਦੀ ਲੜੀ ਹੈ, ਕਿਤੇ ਵੀ ਟੁੱਟਦੇ ਨਹੀਂ। ਇਸ ਕਰਕੇ ਇਹਨੂੰ ਕਦੇ ਤੋੜਨ ਦਾ ਯਤਨ ਵੀ ਨਹੀਂ ਕਰਨਾ ਚਾਹੀਦਾ। ਸੋਚੈ ਸੋਚ ਨਾ ਹੋਵੀ ਤੋਂ ਉਪਦੇਸ਼ ਸ਼ੁਰੂ ਹੋ ਜਾਂਦਾ ਹੈ, ਇਹ ਉਪਦੇਸ਼ ਰੂਪ ਬਾਣੀ ਚੱਲ ਪਈ ਫਿਰਦੇ। ਪਰ ਇੱਥੇ ਤੱਕ ਜਿਹੜੀ ਨਾਮ ਰੂਪ ਉਹ ਬਾਣੀ ਜਿਹੜੀ ਕਰਤੇ ਪੁਰਖ ਦੇ ਸਨਮੁਖ ਸੱਚਖੰਡ ਦੇ ਵਿੱਚ ਉਚਾਰਨ ਹੋਈ ਕਿ ਅਕਾਲ ਪੁਰਖ ਨੇ ਵਰ ਦਿੱਤੇ, ਕਿ ਜਿਹੜੀ ਜਗ੍ਹਾ ਇਹਦਾ ਉਚਾਰਨ ਹੋਇਆ, ਜਿਹੜਾ ਸਿੱਖ ਮਾਤ ਲੋਕ ਦੇ ਅੰਦਰ ਜਪੇਗਾ ਇਸ ਜਗ੍ਹਾ ਦਾ ਅਧਿਕਾਰੀ ਹੋ ਜਾਏਗਾ। ਮੂਲ ਮੰਤਰ ਲੱਕਾਂ ਨੂੰ ਨਹੀਂ ਜਾਣਦਾ, ਵੱਡੀਆਂ ਬਰਕਤਾਂ ਦਾ ਮਾਰਗ ਹੈ ਮੂਲ ਮੰਤਰ। ਇਸ ਕਰਕੇ ਸਤਨਾਮ ਜਿਹੜਾ ਹੈ ਭਾਈ, ਇਹਦੀਆਂ ਵੱਡੀਆਂ ਬਰਕਤਾਂ ਹਨ ਤੇ ਬੋਧ ਬੋਧਕ ਭਾਵ ਸੁਣ ਸਤ ਦੀ ਪਰਿਭਾਸ਼ਾ ਹੋਰ ਗ੍ਰੰਥਾਂ ਦੇ ਵਿੱਚ ਵੀ ਹੈ। ਤ੍ਰੈ ਕਾਲ ਅਵਧ ਤਿੰਨ ਸਤਿਆਂ, ਸਤ ਉਹਨੂੰ ਕਹੀਦਾ ਹੈ ਜਿਸਦਾ ਤਿੰਨਾਂ ਕਾਲਾਂ ਚ ਕਦੇ ਵੀ ਨਾਸ ਨਾ ਹੋਵੇ। ਭੂਤ ਕਾਲ, ਭਵਿੱਖਤ ਕਾਲ, ਵਰਤਮਾਨ, ਤਿੰਨਾਂ ਸਮਿਆਂ ਚ ਇੱਕ ਰਸ ਰਹਿਣ ਵਾਲਾ ਹੋਵੇ ਉਹ ਸਤ ਹੈ। ਸਤ ਵਸਤੂ ਉਹ ਹੁੰਦੀ ਹੈ ਜਿਹੜੀ ਕਦੇ ਵੀ ਉਹਦੇ ਵਿੱਚ ਅਸਤ ਬਣਾ ਹੋ ਨਹੀਂ ਸਕਦਾ। ਚਾਨਣਾ ਚਾਨਣਾ ਰਹੇਗਾ, ਚਾਨਣੇ ਵਿੱਚ ਕਦੇ ਹਨੇਰਾ ਆ ਨਹੀਂ ਸਕੇਗਾ। ਜੇ ਹਨੇਰਾ ਹੈ ਤਾਂ ਉਹਦਾ ਅਰਥ ਹੋਏਗਾ ਕਿ ਚਾਨਣਾ ਨਹੀਂ ਹੈ। ਚਾਨਣੇ ਦੇ ਵਿੱਚ, ਸੂਰਜ ਦੇ ਵਿੱਚ ਹਨੇਰਾ ਕਿੱਥੋਂ ਪ੍ਰਵੇਸ਼ ਕਰ ਜਾਊਗਾ? ਗੁਰੂ ਕਹਿ ਰਹੇ ਹਨੇਰੇ ਦੀ ਹਿੰਮਤ ਹੈ ਵੀ ਹਨੇਰਾ ਉੱਥੇ ਸੂਰਜ ਦੇ ਨੇੜੇ ਵੀ ਲੱਗ ਜਾਵੇ। ਇਸ ਕਰਕੇ ਸਾਧ ਸਿੰਘ ਜੀ, ਅਗਿਆਨ ਜਿਹੜਾ ਹੈ ਉਹ ਗਿਆਨ ਦੇ ਨੇੜੇ ਨਹੀਂ ਜਾ ਸਕਦਾ, ਉਹ ਤਾਂ ਦੂਰ ਤੋਂ ਖਤਮ ਹੋ ਜਾਂਦਾ ਹੈ। ਸੋ ਇਸ ਕਰਕੇ ਸੱਤ ਜਿਹੜਾ ਹੈ ਨਾਸ ਤੋਂ ਰਹਿ, ਉਹ ਕੌਣ ਹੈ? ਪਰਮੇਸ਼ਰ ਤੋਂ ਸੱਤ ਪਰਮੇਸ਼ਰ ਗਤ ਨਾਰਾਇਣ। ਤੋ ਇਸ ਕਰਕੇ ਸਾਧ ਸਿੰਘ ਜੀ, ਨਾਮ ਜਿਹੜਾ ਹੈ ਉਹਨੂੰ ਜਨਾਉਣ ਵਾਲਾ, ਇਹ ਹੋ ਗਿਆ ਬੋਧ ਬੋਧਕ ਭਾਵ ਸੰਬੰਧ। ਸਤ ਬੋਧ ਰੂਪ, ਨਾਮ ਬੋਧ ਰੂਪ, ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਦਾ ਸਰੂਪ ਲੱਖਣ ਕੀ ਹੈ, ਨਾਮ ਕਹਿੰਦੇ ਕੀ ਰੂਪ? ਸਾਰੀ ਦੁਨੀਆ ਨੇ ਰੌਲਾ ਪਾਇਆ ਹੈ, ਸਾਰੇ ਧਰਮ ਵਾਲੇ ਆਓ ਜੀ ਸਾਡੇ ਗੁਰੂ ਤੋਂ ਨਾਮ ਲੈ ਲਓ ਜੀ, ਉਹ ਨਾਮ ਫਲਾਣੇ ਤੋਂ ਦਿੰਦਾ ਹੈ, ਫਲਾਣੇ ਤੋਂ ਨਾਮ ਲਿਆ, ਬੜਾ ਰੌਲਾ ਵਾਲਾ ਹੈ। ਪਰ ਜੇ ਕਿਤੇ ਨਾਮ ਦੇਣ ਵਾਲਿਆਂ ਨੂੰ ਔਰ ਨਾਮ ਲੈਣ ਵਾਲਿਆਂ ਨੂੰ ਇੱਕ ਨਿੱਕਾ ਜਿਹਾ ਸਵਾਲ ਕਰ ਦਈਏ, ਇਹ ਭਾਈ ਸਾਹਿਬ ਨਾਮ ਦੀ ਤਾਂ ਪਰਿਭਾਸ਼ਾ ਹੀ ਦੱਸਦੇ, ਬਾਕੀ ਦਾ ਲੈਣ ਦੇਣ ਦੀ ਗੱਲ ਬਾਅਦ 'ਚ ਕਰ ਲਾਂਗੇ, ਤਾਂ ਫਿਰ ਬਿਰਲਾ ਮਾਂ ਦਾ ਪੁੱਤ ਨਿਤਰੇਗਾ ਕੋਈ? ਤੇ ਜਿਹਨੂੰ ਗੁਰਬਾਣੀ ਦੀ ਖੋਜ ਹੈ, ਇਤਿਹਾਸ ਦੀ ਖੋਜ ਹੈ ਤੇ ਵਿਦਿਆ ਦੇ ਚਾਰ ਅੱਖਰ ਕਿਤੇ ਪੜ੍ਹੇ ਹੈ, ਆਪਣੇ ਆਤਮੇ ਨੂੰ ਜਾਣਿਆ, ਉਹ ਦੱਸੇਗਾ ਨਾਮ ਹੁੰਦਾ ਕੀ ਹੈ, ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਦਾ ਸਰੂਪ ਰੱਖਣ ਕੀ ਹੈ। ਸਮਾਂ ਸੰਪੂਰਨ ਹੋ ਗਿਆ, ਇਹ ਮੈਂ ਗੱਲ ਕੱਲ੍ਹ ਨੂੰ ਕਥਾ ਦੇ ਸ਼ੁਰੂ ਵਿੱਚ ਆਪ ਜੀ ਨਾਲ ਸਾਂਝੀ ਕਰਾਂਗਾ ਤੇ ਗੱਲ ਹੁਣ ਸਤ ਨਾਮ ਤੇ ਇੱਥੇ ਅੱਜ ਦੀ ਵਿਚਾਰ ਜਿਹੜੀ ਪਦਗੁਰਾਂ ਇਹ ਪਦਗੁਰਾਂ ਨੂੰ ਪੂਰਾ ਕਰ ਲਓ, ਜਿਸ ਕੇ ਸਿਮਰਨ ਸਮਾਪਤੀ ਹੈ। ਕਿਰਪਾ